ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਥ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਥ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ ਰਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਂਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਨਮਾਨ ਯੋਗ ਭਗਤ ਵਛਲ ਕਿਰਪਾ ਨਿਧਾਨ ਚਬਰ ਛਤਰ ਤਖਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਮੁਕਤ ਭੁਗਤ ਜੁਗਤ ਦੇ ਦਾਤੇ ਸਰਬ ਕਲਾ ਸਮਰੱਥ ਸਰਬ ਕਲਾ ਭਰ ਕਪੂਰ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਲੋਕ ਪਰਲੋਕ ਦੇ ਰੱਖਿਅਕ ਗੁਰਗੱਦੀ ਤੇ ਸੁਭਾਏ ਮਾਨ ਸੰਸਾਰ ਦੇ ਕਰਤਾ ਭਰਤਾ ਹਰਤਾ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਵਰੂਪ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਸਮੁੱਚੀ ਮਾਨਤਾ ਦੇ ਕਲਿਆਣ ਹਿੱਤ ਮੁੱਖ ਵਾਕ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਉਸ ਪਾਵਨ ਸ਼ਬਦ ਦੇ ਆਰੰਭਕ ਪਦੇ ਅਤੇ ਰਹਾਉ ਵਾਲੀ ਪੰਕਤੀਆਂ ਦਾ ਪਾਠ ਆਪ ਜੀ ਨੇ ਗੁਰਮੁਖ ਪਿਆਰੇ ਭਾਈ ਸਾਹਿਬ ਜੀ ਕੋਲੋਂ ਸਰਵਣ ਕੀਤਾ ਹੈ। ਇਸ ਸੰਪੂਰਨ ਸ਼ਬਦ ਅੰਦਰ ਜੋ ਸਤਿਗੁਰੂ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਇਸ ਉਪਦੇਸ਼ ਦੇ ਨਾਲ ਸਾਂਝ ਬਣਾਉਣ ਦੇ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਤਨ ਅਤੇ ਮਨ ਦਾ ਸੰਬੰਧ ਬਣਾ ਕੇ ਸਤਸੰਗਤ ਵਿੱਚ ਜੁੜ ਕੇ ਬੈਠੀਏ ਤਾਂ ਕਿ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਸਕੇ। ਮਨ ਦੀ ਇਕਾਗਰਤਾ ਨੂੰ ਬਣਾਉਣ ਦੇ ਲਈ ਅਤੇ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਜੀ। ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾਉਂਦੇ ਹੋਏ ਦੋਨੇ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ।
ਆਦਿ ਗੁਰੂ ਬੇਦੀ ਕੁਲ ਦੇ ਦੀਪਕ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਰਾਹੀਂ ਇਹ ਮੁੱਖ ਵਾਕ ਅੱਜ ਦਾ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ ਅਤੇ ਇਸ ਪਾਵਨ ਸ਼ਬਦ ਨੂੰ ਗੁਰੂ ਮਹਾਰਾਜ ਜੀ ਵੱਲੋਂ ਸੋਰਠ ਰਾਗ ਦੇ ਵਿੱਚ ਗਾਇਨ ਕਰਨ ਦਾ ਹੁਕਮ ਹੈ।
ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ।
ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਮੁੱਖ ਵਾਕ ਦੀ ਵਿਚਾਰ ਕਰਨੀ ਹੈ, ਉੱਥੇ ਜੋ ਇਤਿਹਾਸਕ ਦਿਹਾੜੇ ਚੱਲ ਰਹੇ ਨੇ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ, ਉਹਨਾਂ ਦੇ ਮਹਾਨ ਸਾਕਿਆਂ ਦੇ ਸੰਬੰਧ ਅੰਦਰ ਵੀ ਆਪਾਂ ਵਿਚਾਰ ਕਰਨੀ ਹੈ। ਕਿਉਂਕਿ ਇਹ ਅਤਿ ਜ਼ਰੂਰੀ ਹੈ। ਸਾਧ ਸੰਗਤ ਜੀ, ਦੁਨੀਆਂ ਦੇ ਵਿੱਚ ਤਿੰਨ ਪ੍ਰਕਾਰ ਦੇ ਲੋਕ ਹਨ। ਪਹਿਲਾ ਉਹ ਜਿਸ ਦਾ ਕੋਈ ਪਿਤਾ ਬਹੁਤ ਮਹਾਨ ਹੈ ਅਤੇ ਉਹ ਆਪਣੇ ਪਿਤਾ ਦੇ ਕਾਰਨ ਮਹਾਨ ਬਣ ਜਾਂਦਾ ਹੈ, ਉਹ ਆਪਣੇ ਪਿਤਾ ਦੀਆਂ ਗੱਲਾਂ ਕਰਕੇ ਸੰਸਾਰ ਦੇ ਲੋਕਾਂ ਵਿੱਚ ਮਾਣ ਖੱਟ ਲੈਂਦਾ ਹੈ। ਦੂਜਾ ਉਹ ਜਿਹਦਾ ਪਿਤਾ ਤਾਂ ਕੋਈ ਮਹਾਨ ਨਹੀਂ, ਆਮ ਸਧਾਰਨ ਦੀ ਜ਼ਿੰਦਗੀ ਬਤੀਤ ਕਰਨ ਵਾਲਾ, ਪਰ ਉਹਨੇ ਆਪ ਖੁਦ ਇਹੋ ਜਿਹੇ ਮਹਾਨ ਕਾਰਨਾਮੇ ਕੀਤੇ ਜਿਸ ਕਰਕੇ ਉਹ ਮਹਾਨ ਹੋ ਜਾਂਦਾ ਹੈ। ਤੀਜਾ ਉਹ ਜਿਹਦਾ ਪਿਤਾ ਕੋਈ ਮਹਾਨ ਨਹੀਂ ਹੋਇਆ, ਜਿਹੜਾ ਆਪ ਵੀ ਮਹਾਨ ਨਹੀਂ ਹੋਇਆ, ਪਰ ਉਹਦੀ ਔਲਾਦ ਕੋਈ ਇਹੋ ਜਿਹੇ ਚੰਗੇ ਕੰਮ ਕਰ ਲਏ ਅਤੇ ਆਪਣੀ ਔਲਾਦ ਦੇ ਸਿਰ 'ਤੇ ਉਹ ਵੀ ਨਾਮਣਾ ਸੰਸਾਰ ਵਿੱਚ ਖੱਟ ਲੈਂਦਾ ਹੈ। ਪਰ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਦੀ ਜੋ ਮਹਾਨ ਸ਼ਖਸੀਅਤ ਇਹਨਾਂ ਤਿੰਨਾਂ ਤੋਂ ਵਿਲੱਖਣ ਹੈ। ਸਤਿਗੁਰੂ ਜੀ ਦੇ ਦਾਦਾ ਜੀ ਵੀ ਮਹਾਨ, ਸਤਿਗੁਰੂ ਜੀ ਦੇ ਪੜਦਾਦਾ ਜੀ ਵੀ ਮਹਾਨ ਅਤੇ ਸਤਿਗੁਰੂ ਜੀ ਦੇ ਲੱਕੜ ਦਾਦਾ ਜੀ ਵੀ ਮਹਾਨ, ਸਤਿਗੁਰੂ ਜੀ ਆਪ ਵੀ ਮਹਾਨ ਅਤੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਵੀ ਮਹਾਨ। ਦੇਖੋ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੀ ਸਿਵ ਸਲਾਹ ਦੇ ਵਿੱਚ ਬਾਣੀ ਦੇ ਵਿੱਚ ਬਚਨ ਮਿਲਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਤਿਗੁਰੂ ਗੁਰੂ ਰਾਮਦਾਸ ਜੀ ਪ੍ਰਤੱਖ ਪਾਰ ਬ੍ਰਹਮ, ਸਿੱਖਾਂ ਨੇ ਸਤਿਗੁਰੂ ਜੀ ਨੂੰ ਪਾਰ ਬ੍ਰਹਮ ਕਰਕੇ ਨਮਸਕਾਰਾਂ ਕੀਤੀਆਂ। ਫਿਰ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਸਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹੋ ਜਿਹਾ ਅੱਜ ਤੱਕ ਕਿਸੇ ਨੇ ਇਤਿਹਾਸ ਨਹੀਂ ਸਿਰਜਿਆ ਜੋ ਸ਼ਾਂਤਮਈ ਤਰੀਕੇ ਦੇ ਨਾਲ ਇੰਨੇ ਤਸੀਹੇ ਝੱਲ ਕੇ ਸ਼ਹੀਦੀ ਪ੍ਰਾਪਤ ਕਰ ਲਈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਪੁੱਤਰ, ਜਿਨ੍ਹਾਂ ਨੇ ਚਾਰ ਜੰਗਾਂ ਲੜੀਆਂ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੇ ਲਈ, ਔਰ ਚਾਰਾਂ ਦੇ ਵਿੱਚ ਹੀ ਜਿੱਤ ਪ੍ਰਾਪਤ ਕੀਤੀ। ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨ ਵੱਲੋਂ ਇਹ ਪਹਿਲੀ ਜੰਗਾਂ ਸਨ ਅਤੇ ਚਾਰੇ ਜੰਗਾਂ ਵਿੱਚ ਜਿੱਤ ਪ੍ਰਾਪਤ ਕਰਕੇ ਮਹਾਨ ਸ਼ਖਸੀਅਤ ਦੇ ਰੂਪ ਵਿੱਚ ਗੁਰੂ ਮਹਾਰਾਜ ਜੀ ਉਭਰੇ। ਉਸ ਤੋਂ ਉਪਰੰਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ, ਉਹਨਾਂ ਦੇ ਬਾਰੇ ਤਾਂ ਜੱਗ ਜਾਣਦਾ ਹੈ, ਜਿਨ੍ਹਾਂ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਪਣਾ ਬਲੀਦਾਨ ਦਿੱਤਾ, ਆਪਣਾ ਹੀ ਨਹੀਂ ਆਪਣੇ ਤਿੰਨ ਗੁਰਸਿੱਖਾਂ ਦਾ ਵੀ ਨਾਲ ਬਲੀਦਾਨ ਦਿੱਤਾ। ਬਹੁਤਾ ਸਮਾਂ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਵਿਆਖਿਆ ਕੀਤੀ ਜਾ ਸਕੇ। ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਹੀ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੇ ਲਈ ਵਾਰ ਦਿੱਤਾ, ਇਹੋ ਜਿਹਾ ਦੁਨੀਆਂ ਦੇ ਵਿੱਚ ਕੋਈ ਇਤਿਹਾਸ ਨਹੀਂ ਸਿਰਜ ਸਕਿਆ ਜੋ ਕਲਗੀਧਰ ਪਿਤਾ ਜੀ ਨੇ ਮਹਾਨ ਇਤਿਹਾਸ ਸਿਰਜਿਆ ਹੈ। ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਸਿੱਖ ਸੰਗਤਾਂ ਸਤਿਗੁਰੂ ਜੀ ਨੂੰ ਸ਼ਹਿਨਸ਼ਾਹ ਕਹਿੰਦੇ ਸਨ। ਦੇਖੋ ਕਲਗੀਧਰ ਪਿਤਾ ਜੀ ਦੀ ਨਿਮਰਤਾ, ਮਹਾਰਾਜ ਗੁਰੂ ਰੂਪ ਹੋ ਕੇ, ਪਰਮੇਸ਼ਰ ਸਰੂਪ ਹੋ ਕੇ ਇਹ ਗੱਲ ਕਹਿੰਦੇ ਹਨ ਗੁਰਸਿੱਖਾਂ ਨੂੰ, ਜੋ ਮੁਝ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੋਹ ਕੋ ਦਾਸ ਤਵਨ ਕਾ ਜਾਨੋ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਨੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ। ਉਸ ਤੋਂ ਬਾਅਦ ਜਦੋਂ ਸਿੰਘ ਮਹਾਰਾਜ ਨੂੰ ਸ਼ਹਿਨਸ਼ਾਹ ਕਹਿੰਦੇ ਨੇ, ਔਰ ਕਹਿਣਾ ਲਾਜ਼ਮੀ ਹੈ, ਉਹ ਇਸ ਦੀ ਯੋਗਤਾ ਵੀ ਰੱਖਦੇ ਹਨ, पर निम्रता की मैं बेनती करन लग्या हाँ। महाराज ने जिहड़ा जवाब दिता कहन लगे ढहंदे देश का जदों सहारा नहीं सी उदों पिता का सल सहारिया मैं, मां गुजरी गुजरी ठंडे बुरज अंदर जिदा गुजरिया वक्त गुजारिया मैं, चार लाल सी दिते परमात्मा ने ओ भी जोड़ा जोड़ा करके वारिया मैं, मैनू मत ओ शैन सा कहो सिंगो किश्ता नाल ए करजा उतारिया मैं। पर मैं समझदा गुरु गोबिंद सिंह महाराज ने अपना समुचा परिवार वार के भारत देश दे सिर दे उत्ते जो करजा चढ़ाया, भारत देश दे करोड़ां वारी भी जन्म लै लैन कलगी धर दा चढ़ाया होया करजा उतार नहीं सकते। क्यों? गुरु प्यारी साध संगत जी वेखो, हर एक नूं पुत्तर किन्ने प्यारे हुंदे हन, पर कलगीधर पिता ने इस देश तों खालसे तों कौम तों अपने चार दे चार पुत्तर वार दिते। देखो सरसा नदी ते जदों विछोड़ा पिया उस वेले दी इस गाथा नूं कवि ने बयान किया है। कहिंदे सतगुरु जी ने आखिया सरसा नदी पार करन तों बाद सरसा नदी ते बीतिया इउं भाणा सूरे सिंह विछड़े वीर बलकार विछड़े गुरु साहब तों विछड़ी मां गुजरी मां गुजरी तों अजीत जुझार विछड़े ऐ पर हस के कहा सी गुरु जी ने रखिया गऊ गरीब दी करन वाली मेरे कोलो ना मेरी तलवार विछड़े। महाराज ने शस्त्र चुके हिंदुस्तान नू आजाद कराण दे लई, छाका चमकौर साहब श्री गुरु गोबिंद सिंह महाराज दे सपुत्र। देखो मैं पहले आरंभ विच बेनती कीती महाराज महान ने, क्यों महान ने? इन्हां तिन्हां तों विलखण ने। एक हुंदा है पुत्र जे पुत्र दी कैटेगरी ने, दूजा हुंदा है सपुत्र ते तीजा हुंदा है कपुत्र। पुत्र ओ जिहड़ा पिता गल आखे कम आखे ओ बिना किसे तर्क तो फटाफट कर लवे, उसनू कहा जांदा है पुत्र। सपुत्र ओ पिता नू आखण दी लोड़ ना पए, अपना फर्ज समझ के ओ अपना कम आप ही कर लवे। ते कपुत्र तां आपां समझदे आ वी पिता जिन्ना मर्जी आखी जाए पुत्र करे ही कोई ना, ओ कपुत्र। श्री गुरु गोबिंद सिंह महाराज दे जिहड़े सपुत्र सन साहिबजादे, साहिबजादा अजीत सिंह नूं गुरु गोबिंद सिंह जी नूं कहना नहीं पिया वी आओ हुण तुहाडी वारी है, साहिबजादा अजीत सिंह जी ने अपने आप नूं आप ही पेश कर दिता ते आखिया पिता जी हुण जंग विच मैनू जाण दी आग्या देवो। कलगीधर पिता ने शिंगार के शस्त्र सजा के साहिबजादा अजीत नूं जंग दे मैदान विच भेजिया, जिथों पता सी मेरे पुत्र ने वापस जींदा नहीं आना, पर शिंगार के भेजिया। कलगीधर पिता चाहते ਤਾਂ ਦੋਨੇ ਸਾਹਿਬਜ਼ਾਦਿਆਂ ਨੂੰ ਸਹੀ ਸਲਾਮਤ ਲੈ ਕੇ ਹਵੇਲੀ ਵਿੱਚੋਂ ਨਿਕਲ ਸਕਦੇ ਸੀ, ਸਿੰਘ ਕਹਿ ਵੀ ਰਹੇ ਸੀ। ਪਰ ਮਹਾਰਾਜ ਜਦੋਂ ਹਵੇਲੀ ਛੱਡ ਕੇ ਗੁਰੂ ਪੰਥ ਦਾ ਹੁਕਮ ਮੰਨ ਕੇ ਨਿਕਲੇ ਉਦੋਂ ਤਿੰਨ ਸਿੱਖਾਂ ਨੂੰ ਨਾਲ ਲੈ ਕੇ ਨਿਕਲੇ ਅਤੇ ਤਿੰਨ ਸਹੀ ਸਲਾਮਤ ਨਿਕਲੇ। ਉਹਨਾਂ ਦੀ ਥਾਂ 'ਤੇ ਸਤਿਗੁਰੂ ਜੀ ਸਾਹਿਬਜ਼ਾਦਿਆਂ ਨੂੰ ਵੀ ਲਿਜਾ ਸਕਦੇ ਸੀ, ਪਰ ਨਹੀਂ, ਮਹਾਰਾਜ ਨੇ ਮਹਾਨ ਇਤਿਹਾਸ ਸਿਰਜਣਾ ਸੀ ਵੀ ਮੇਰੀ ਨਿਗਾਹ ਵਿੱਚ ਖਾਲਸਾ ਅਤੇ ਮੇਰੇ ਪੁੱਤਰ ਇੱਕੋ ਹੀ ਹਨ, ਮੈਂ ਇਹਨਾਂ ਵਿੱਚ ਕੋਈ ਫਰਕ ਨਹੀਂ ਸਮਝਦਾ। ਸਾਹਿਬਜ਼ਾਦਾ ਜਦੋਂ ਅਜੀਤ ਸਿੰਘ ਜੰਗ ਵਿੱਚ ਗਏ, ਮਹਾਨ ਢਾਡੀ ਸੋਹਣ ਸਿੰਘ ਸੀਤਲ ਨੇ ਕੁਝ ਇਸ ਪ੍ਰਤੀ ਸਤਰਾਂ ਲਿਖੀਆਂ ਨੇ। ਉਹ ਕਹਿੰਦਾ ਹੈ, ਚੜ ਪਿਆ ਸਾਹਿਬ ਅਜੀਤ ਸਿੰਘ ਹੱਥ ਪਕੜ ਭਵਾਨੀ, ਉਹਦੇ ਮੱਥੇ ਲਾਲੀ ਡਲਕਦੀ ਡੁੱਲ ਰਹੀ ਜਵਾਨੀ, उन्हें धारिया रूप विराट दा कोई नहीं सानी, उन्हें चुन चुन मारे सूरमे डाढ़े अभिमानी। शीतल जी फिर अगे लिखते ने, फिर सोचिया सारे मार के रख लई जिंदगानी, किसे ना कहना गुरां नू पुत्रां दा दानी। ए धार शहीदी पा गया खा 500 कानी, रहू जग विच शीतला अमर कहानी। साहबजादा अजीत सिंह जी शहीद हो गए, कलगी धर पिता ने जयकारा छड़िया। हवेली दे अंदर, मैं हवेली शब्द वरत रहा, गढ़ी नहीं, क्योंकि गढ़ी नहीं सी, किला नहीं सी, ए हवेली सी, तबेला सी जिवें आपां कह लईए। अंदर जकारा जदों छड़िया, अंदरले सिख समझ गए भी साहबजादा अजीत सिंह जी शहीद हो गए ने। उस वेले कलगीधर पिता नूं साहबजादा जुझार सिंह नूं आवाज मार के बुलाना नहीं पिया। साहबजादा जुझार सिंह जी अपने आप आके कलगीधर पिता जी नूं कहन लगे, हुण जंग विच जाण दी मेरी वारी है, पिता जी हुण मैनूं आग्या देवो। सोहन सिंह जी सीतल लिखते ने, वड्डा वीर जां शहीदी पा गया, झट हो गया जुझार सिंह तैयार। उन्हें सुनहरी कलगी लाई सीस ते, अते पहन ले पंजे हथियार, मत्था टेकिया उस आण के हजूर नूं, फतेह वाहगुरु की मुख तो उचार, देवो आग्या पिता जी जावां जंग नूं, बाजा रहा है अजीत मैनू मार, साड़ी जोड़ी विच भंग पवे ना, करो पिता जी मेरे ते उपकार। कलगीधर ने फिर साहबजादा जुझार सिंह नू भी उदा ही तोरिया शस्त्र दे के, दोने साहबजादे शहीद हो गए। गुरु प्यारी साध संगत जी, गुरु पंथ दा हुक्म मन के कलगीधर पिता जी एक सिंह नूं अपनी कलगी ते अपनी पोशाक दे के हवेली विचों तीन गुरसिखां समेत, भाई दया सिंह जी पंज प्यारियां विचों, भाई धर्म सिंह जी पंज प्यारियां विचों, भाई मान सिंह जी, इन्हां तिन्हां नूं लै के हवेली विच सुरक्षित बाहर आ गए। जिस नूं कलगी दित्ती विद्वानां विच वख वख रावां ने, भाई संगत सिंह का नाम भी आता है, भाई संत सिंह का नाम भी आता है, तो भाई जीवन सिंह का नाम भी आता है। पर जिसनों भी कलगी दिती, ए जंगी नीति सी, ताकि दुश्मन नूं सवेर वेले भुलेखा बनिया रहे। तो सतगुरु जी माछीवाड़े के जंगलों में आ गए। मैं एक नुकता निगाह तो बेनती करांगा भी सिखां दे हौसले किन्ने बुलंद सन। इस चमकौर साहब की हवेली दे विच जिहड़े गुरसिख ने ना, 6 रोपड़ दे रहण वाले ने, 3 माछीवाड़े साहब दे ने। जदों भट्ठा साहब रोपड़ आए, उन्हां 6 गुरसिखां ने, रोपड़ दे रहण वालियां ने कलगीधर पिता नूं बेनती नहीं कीती, महाराज सबबी असी नगर विच आए हुए हां, दुश्मन पिछे लग्या होया है, पता नहीं कदों शहीद हो जाना है, जे आग्या देवो तां असीं जाके परिवार नूं मिलाईए। ओ सिख परिवारक मोह विच नहीं फसे, कलगीधर दा साथ नहीं छड्डिया। जदों हवेली विच तुरना सी महाराज ने, माछीवाड़े दे गुरसिख उत्थे मौजूद ने, उन्हां नूं पता है जिहड़ा अज रात रह गया इत्थे, सवेरे उसकी शहादत अवश्य है, ते जे ओ डरपोक हुंदे जान बचाना चाहते तो कलगीधर पिता जी नूं बहाना बना के ये भी कह सकते सन, महाराज आपने माछीवाड़े वल जाना है, माछीवाड़ा साडा ग्रां है, सानू उसके सारे रस्तियां दा भेत है, तुहानू सुख सहूलत मिल जाएगी, तुसी सानू लै जाओ। ये जिहड़े महाराज ने चुने 3 गुरसिख, महाराज की मर्जी अनुसार चुने गए, माछीवाड़े वाले सिख भी उत्थे शहीद होए, रोपड़ वाले भी उत्थे शहीद होए। कहन दा भाव, सिंघां दे किन्ने हौसले बुलंद सी। फिर भाई दया सिंह, धर्म सिंह जी, मान सिंह गुरु जी तो विछड़ गए। जे डरपोक हुंदे तां सोचदे गुरु जी दे पिछे तां फौज लगी हुई है, आपां मुश्किलां बाहर निकले आ, चलो हुण घरां नूं चलीए, अपने परिवार नूं संभालीए। ਪਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਅਗਵਾਈ ਦਿੱਤੀ। ਕਲਗੀਧਰ ਪਿਤਾ ਜੀ ਨੇ ਜੋ ਅੰਮ੍ਰਿਤ ਛਕਾਇਆ ਸੀ ਉਸਦੀ ਸ਼ਕਤੀ ਦਾ ਉਹਨਾਂ ਨੇ ਪ੍ਰਗਟਾਵਾ ਕੀਤਾ, ਕਿਉਂਕਿ ਬਾਣੀ ਵਿੱਚ ਬਚਨ ਹੈ, ਸਹਿਬ ਸੰਕਟ ਵੈ ਸੇਵਕ ਭੱਜੈ ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਸਗੋਂ ਉਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਲੱਭਦੇ ਫਿਰਦੇ ਨੇ ਵੀ ਕਿਤੇ ਕਲਗੀਧਰ ਪਾਤਸ਼ਾਹ ਸਾਨੂੰ ਮਿਲ ਜਾਏ, ਤੇ ਜਦੋਂ ਮਿਲੇ ਨਮਸਕਾਰ ਕੀਤੀ। ਖੈਰ, ਮੈਂ ਇਸ ਇਤਿਹਾਸ ਨੂੰ ਬਹੁਤਾ ਨਾ ਲਮਕਾਵਾਂ, ਆਪਾਂ ਆਈਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੱਲ, ਕਿਉਂਕਿ ਹੁਣ ਇਹ ਦੌਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਚੱਲ ਰਿਹਾ ਹੈ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜਿਹੜਾ ਦਿਹਾੜਾ ਲੰਘ ਚੁੱਕਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਬੰਦੇ ਬਹਾਦਰ ਨੇ ਜਦੋਂ ਚੱਪੜਚਿੜੀ ਦੇ ਮੈਦਾਨ ਵਿੱਚ ਸੂਬੇ ਵਜ਼ੀਰ ਖਾਂ ਦੇ ਨਾਲ ਜੰਗ ਲੜੀ, ਉਹਦੇ ਕੋਲ ਇੱਕੋ ਹੀ ਨਾਰਾ ਸੀ, ਉਹ ਗੁਰਸਿੱਖੋ ਜਿਨ੍ਹਾਂ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ ਹੈ ਆਓ ਮੇਰੇ ਕੋਲ ਇਕੱਠੇ ਹੋਵੋ, ਇਕੱਠੇ ਹੋ ਕੇ ਅਸੀਂ ਸੂਬੇ ਸਰਹੰਦ ਨੂੰ ਖਤਮ ਕਰੀਏ, ਜ਼ੁਲਮੀ ਰਾਜ ਨੂੰ ਪੁੱਟੀਏ। ਕਿਉਂਕਿ ਜਿਹੜੇ ਵੱਡੇ ਸਾਹਿਬਜ਼ਾਦੇ ਤਾਂ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦ ਹੋਏ ਸੀ। ਜਦੋਂ ਸੂਰਮੇ ਲੜਦੇ ਨੇ, ਕੋਈ ਸ਼ਹੀਦ ਕਰ ਦਿੰਦਾ ਹੈ, ਕੋਈ ਸ਼ਹੀਦ ਹੋ ਜਾਂਦਾ ਹੈ, ਪਰ ਛੋਟੇ ਸਾਹਿਬਜ਼ਾਦੇ ਬੇਦੋਸੇ, ਪਰ ਬੇਦੋਸੇ ਹੋਣ ਦੇ ਨਾਲ ਨਾਲ ਛੋਟੀ ਉਮਰ ਦੇ, ਹਾਲਾਂਕਿ ਜੇ ਕੋਈ ਅੱਤ ਸਿਆਣਾ ਹੋਏ ਉਹ ਤਾਂ ਦੁਸ਼ਮਣ ਦੇ ਬੱਚੇ ਨੂੰ ਵੀ ਪਿਆਰ ਕਰਦਾ ਹੈ, ਗੋਦੀ ਚੁੱਕਦਾ ਹੈ, ਪਰ ਉਸ ਛੋਟੇ ਸਾਹਿਬਜ਼ਾਦਿਆਂ ਨੂੰ 7 ਸਾਲ ਅਤੇ 9 ਸਾਲ ਦੀ ਉਮਰ ਬੇਦੋਸਿਆਂ ਨੂੰ ਸ਼ਹੀਦ ਕਰ ਦੇਣਾ ਹਰ ਸਿੱਖ ਦੇ ਮਨ ਦੇ ਵਿੱਚ ਇਹ ਬਹੁਤ ਵੱਡਾ ਦੁੱਖ ਸੀ, ਪਰ ਇਸ ਦਾ ਬਦਲਾ ਲੈਣਾ ਸਿੱਖ ਚਾਹੁੰਦੇ ਸੀ, ਸਮੇਂ ਦੀ ਉਡੀਕ ਵਿੱਚ ਸੀ। ਅਤੇ ਕਲਗੀਧਰ ਪਿਤਾ ਨੇ ਬੰਦੇ ਸਿੰਘ ਬਹਾਦਰ ਨੂੰ ਜਦੋਂ ਭੇਜਿਆ, ਉਹਨੇ ਜਦੋਂ ਪੰਜਾਬ ਦੇ ਵਿੱਚ ਆ ਕੇ ਹੋਕਾ ਦਿੱਤਾ ਜਿਹਨੇ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ ਹੈ ਆਓ ਇਕੱਠੇ ਹੋਈਏ, ਬਸ ਫਿਰ ਕੀ ਸੀ, ਬੱਚੇ ਬੁੱਢੇ ਨੌਜਵਾਨ ਹਥਿਆਰ ਚੁੱਕ ਕੇ ਸਾਰੇ ਪੰਜਾਬ ਦੇ ਬੰਦੇ ਬਹਾਦਰ ਕੋਲ ਇਕੱਠੇ ਹੋ ਗਏ। ਔਰ ਬੰਦੇ ਬਹਾਦਰ ਨੇ ਫਿਰ ਚੱਪੜਚਿੜੀ ਦੇ ਮੈਦਾਨ ਵਿੱਚ ਸਾਹਿਬਜ਼ਾਦਿਆਂ ਦਾ ਬਦਲਾ ਲਿਆ, ਵਜ਼ੀਰ ਖਾਂ ਨੂੰ ਮਾਰਿਆ। ਔਰ ਬੇਨਤੀ ਕਰਾਂ, ਸ਼ੇਰ ਮੁਹੰਮਦ ਖਾਂ ਮਲੇਰ ਕੋਟੜੀਆ ਜਿਸ ਨੇ ਸਾਹਿਬਜ਼ਾਦਿਆਂ ਦੇ ਹਾਦੇ ਵਿੱਚ ਨਾਰਾ ਮਾਰਿਆ ਸੀ, ਉਹ ਵੀ ਇਸੇ ਜੰਗ ਦੇ ਮੈਦਾਨ ਵਿੱਚ ਸਿੱਖਾਂ ਦੇ ਹੱਥੋਂ ਮਾਰਿਆ ਗਿਆ, ਕਿਉਂਕਿ ਉਹ ਸੂਬੇ ਸਰਹੰਦ ਦੇ ਪੱਖ ਵਿੱਚ ਹੋ ਕੇ ਚੱਪੜਚਿੜੀ ਦੇ ਮੈਦਾਨ ਵਿੱਚ ਬੰਦੇ ਬਹਾਦਰ ਦੇ ਵਿਰੁੱਧ ਲੜਨ ਆਇਆ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਕਹਿੰਦੇ ਜਦੋਂ ਸਾਹਿਬਜ਼ਾਦਿਆਂ ਨੂੰ ਪਹਿਲੇ ਦਿਨ ਪੇਸ਼ ਕੀਤਾ ਗਿਆ ਕਚਹਿਰੀ ਦੇ ਵਿੱਚ, ਉਸ ਦਿਨ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਇਆ ਗਿਆ ਵੀ ਸੂਬੇ ਸਰਹੰਦ ਦੀ ਕਚਹਿਰੀ ਹੈ, ਜਾ ਕੇ ਸਲਾਮ ਕਰਿਓ, ਸੂਬਾ ਸਰਹੰਦ ਤੁਹਾਨੂੰ ਬਖਸ਼ ਦੇਵੇਗਾ। ਪਰ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਬਣਾਈ ਹੋਈ ਸਕੀਮ ਫੇਲ ਕਰ ਦਿੱਤੀ। ਸਕੀਮ ਕੀ ਬਣਾਈ ਸੀ, ਛੋਟਾ ਜਿਹਾ ਦਰਵਾਜ਼ਾ ਰੱਖਿਆ। ਆਪਾਂ ਨੂੰ ਪਤਾ ਹੀ ਹੈ ਜਦੋਂ ਛੋਟਾ ਦਰਵਾਜ਼ਾ ਹੋਏ ਆਮ ਕਰਕੇ ਸਿਰ ਲੰਘਾ ਕੇ ਅੰਦਰ ਵੜੀਦਾ ਹੈ, ਸਿਪਾਹੀ ਜਿਹੜੇ ਲੈ ਕੇ ਗਏ ਉਹਨਾਂ ਨੇ ਛੋਟੇ ਦਰਵਾਜ਼ੇ ਰਾਹੀਂ ਸਿਰ ਲੰਘਾ ਕੇ ਅੰਦਰ ਵੜਨਾ ਕੀਤਾ। ਅਤੇ ਸਾਹਿਬਜ਼ਾਦੇ ਨੇ ਵਿਚਾਰਿਆ ਵੀ ਇਹ ਸਾਡੇ ਨਾਲ ਕੁਝ ਇਹਨਾਂ ਨੇ ਚਾਲ ਚੱਲੀ ਹੈ, ਉਹ ਸਮਝ ਗਏ, ਉਹਨਾਂ ਨੇ ਸਿਰ ਲੰਘਾਉਣ ਦੀ ਬਜਾਏ ਪਹਿਲਾਂ ਪੈਰ ਲੰਘਾਇਆ, ਪੈਰ ਲੰਘਾਇਆ, ਫਿਰ ਦੂਜਾ ਪੈਰ ਲੰਘਾਇਆ, ਫਿਰ ਸਿਰ ਲੰਘਾਇਆ। ਉਹਨਾਂ ਨੇ ਸਕੀਮ ਬਣਾਈ ਸੀ, ਜਦੋਂ ਇਹ ਸਾਹਿਬਜ਼ਾਦੇ ਸਿਰ ਝੁਕਾ ਕੇ ਅੰਦਰ ਵੜਨਗੇ ਤਾਂ ਆਪਾਂ ਤਾੜੀਆਂ ਮਾਰ ਕੇ ਆਖਾਂਗੇ ਗੁਰੂ ਕਲਗੀਧਰ ਪਿਤਾ ਦੇ ਸਾਹਿਬਜ਼ਾਦਿਆਂ ਨੇ ਸਾਡੀ ਈਨ ਮੰਨ ਲਈ ਹੈ। ਪਰ ਜਦੋਂ ਸਾਹਿਬਜ਼ਾਦਿਆਂ ਨੇ ਸਿਰ ਝੁਕਾਉਣ ਦੀ ਬਜਾਏ ਸਭ ਤੋਂ ਪਹਿਲਾਂ ਜੁੱਤੀ ਦਿਖਾਈ, ਉਹਨਾਂ ਦੇ ਹੱਥ ਤਾੜੀਆਂ ਮਾਰਨ ਲਈ ਅੱਡੇ ਦੇ ਅੱਡੇ ਰਹਿ ਗਏ, ਸਗੋਂ ਸਾਹਿਬਜ਼ਾਦਿਆਂ ਦੀ ਜੁੱਤੀ ਨੂੰ ਵੇਖ ਕੇ ਉਹਨਾਂ ਦੇ ਸਿਰ ਸ਼ਰਮ ਨਾਲ ਝੁੱਕ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਕਰਤਾਰ ਸਿੰਘ ਜੀ ਬਲੱਗਣ ਇੱਕ ਕਵੀ ਹੋਏ ਨੇ, ਉਹਨਾਂ ਨੇ ਬੜਾ ਸੁੰਦਰ ਲਿਖਿਆ ਹੈ, ਮੈਂ ਤਾਂ ਉਹਨਾਂ ਦਾ ਨਾਮ ਜ਼ਿਕਰ ਕੀਤਾ ਕਿਉਂਕਿ ਜੋ ਇਤਿਹਾਸਕਾਰ ਹੈ ਜਦੋਂ ਉਹਦਾ ਨਾਮ ਵੀ ਬੋਲਿਆ ਜਾਏ ਫਿਰ ਉਹਨੂੰ ਮਾਣ ਮਹਿਸੂਸ ਹੁੰਦਾ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿਸੇ ਕਵੀ ਨੇ ਲਿਖਿਆ ਹੈ, ਨਹੀਂ, ਜਿਹਦਾ ਲਿਖਿਆ ਉਹਦਾ ਜ਼ਿਕਰ ਜ਼ਰੂਰ ਕਰੀਏ। ਕਹਿੰਦੇ ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਸਹਿਬਜ਼ਾਦਿਆਂ ਫਤਿਹ ਬੁਲਾ ਦਿੱਤੀ, ਸਤ ਸ੍ਰੀ ਅਕਾਲ ਦਾ ਮਾਰ ਨਾਰਾ, ਤਸਬੀ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ। ਉਹਨਾਂ ਜਦੋਂ ਥੋੜ੍ਹਾ ਜਿਹਾ ਖੌਫ ਦਿੱਤਾ, ਅੱਗੋਂ ਉਹਨਾਂ ਨੇ ਧੌਣ ਅਕੜਾ ਦਿੱਤੀ। ਸੂਬੇ ਆਖਿਆ, ਐ ਗੁਸਤਾਖ ਮੁੰਡਿਓ, ਤੁਸੀਂ ਇਸਲਾਮ ਦਾ ਜਾਮ ਕਬੂਲ ਕਰ ਲਓ, ਨਹੀਂ ਤਾਂ ਮੌਤ ਦਾ ਜਾਮ ਪਿਲਾ ਦਿਆਂਗਾ। ਅੱਗੋਂ ਫਤਿਹ ਸਿੰਘ ਨੇ ਜਵਾਬ ਦਿੱਤਾ। ਫਤਿਹ ਸਿੰਘ ਨੇ ਕਿਹਾ ਕੜਕ ਕੇ, ਤੇ ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ, ਅਸੀਂ ਉਹ ਫੌਲਾਦ ਦੇ ਡੱਕਰੇ ਹਾਂ, ਫੂਕ ਮਾਰਿਆਂ ਜਿਹੜੇ ਨਹੀਂ ਦਹਿਲ ਜਾਂਦੇ। ਸਾਹਿਬਜ਼ਾਦਾ ਫਤਿਹ ਸਿੰਘ ਨੇ ਜਵਾਬ ਦਿੱਤਾ ਅਤੇ ਇਸ ਅਸਥਾਨ ਦਾ ਨਾਮ ਵੀ ਫਤਿਹਗੜ੍ਹ ਫਤਿਹ ਸਾਹਿਬ ਜੀ ਦੇ ਨਾਂ 'ਤੇ ਰੱਖਿਆ ਗਿਆ। ਕਿਉਂ ਰੱਖਿਆ ਗਿਆ? ਜਦੋਂ ਸਾਹਿਬਜ਼ਾਦਾ ਨੂੰ ਸ਼ਹੀਦ ਕੀਤਾ ਗਿਆ ਨਾ, ਉਸ ਵੇਲੇ ਜ਼ੋਰਾਵਰ ਸਾਹਿਬਜ਼ਾਦੇ ਜੀ ਦਾ ਸਰੀਰ ਪਹਿਲਾਂ ਠੰਡਾ ਹੋਇਆ, ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਸਰੀਰ ਬਾਅਦ ਵਿੱਚ ਠੰਡਾ ਹੋਇਆ। ਇਸ ਕਰਕੇ ਇਸ ਅਸਥਾਨ ਦਾ ਨਾਮ, ਜਦੋਂ ਬੰਦੇ ਬਹਾਦਰ ਨੇ ਇਹ ਸਥਾਨ ਬਣਾਇਆ ਤਾਂ ਇਤਿਹਾਸ ਨੂੰ ਮੁੱਖ ਰੱਖਦਿਆਂ ਇਸ ਅਸਥਾਨ ਦਾ ਨਾਮ ਫਤਿਹਗੜ੍ਹ ਸਾਹਿਬ ਹੀ ਰੱਖਿਆ, ਬਾਬਾ ਫਤਿਹ ਸਿੰਘ ਦੇ ਨਾਮ 'ਤੇ। ਉਂਝ ਵੀ ਦੇਖੋ, ਜਿੱਥੇ ਜ਼ੋਰਾਵਰ ਆ ਜਾਏ ਉੱਥੇ ਫਤਿਹ ਤਾਂ ਹੋਣੀ ਹੀ ਹੋਣੀ ਹੈ। ਸਾਹਿਬਜ਼ਾਦਿਆਂ ਨੇ ਜਦੋਂ ਜਾ ਕੇ ਫਤਿਹ ਬੁਲਾਈ, ਵਜ਼ੀਰ ਖਾਨ ਨੇ ਆਖਿਆ, ਇਹ ਤੁਹਾਡੇ ਪਿਤਾ ਗੁਰੂ ਕਲਗੀਧਰ ਦਾ ਦਰਬਾਰ ਨਹੀਂ, ਜਿੱਥੇ ਤੁਸੀਂ ਫਤਿਹ ਗੁਜ਼ਾਰ ਰਹੇ ਹੋ, ਇੱਥੇ ਝੁੱਕ ਕੇ ਸਲਾਮ ਕਰੋ। ਤਾਂ ਸਾਹਿਬਜ਼ਾਦਿਆਂ ਨੇ ਜਿਹੜਾ ਜਵਾਬ ਦਿੱਤਾ, ਫਿਰ ਤੈਨੂੰ ਪਤਾ ਨਹੀਂ, ਅਸੀਂ ਫਤਿਹ ਬੁਲਾਉਂਦੇ ਹੀ ਉੱਥੇ ਹਾਂ ਜਿੱਥੇ ਕਲਗੀਧਰ ਦਾ ਦਰਬਾਰ ਬਣਨਾ ਹੁੰਦਾ ਹੈ। ਅੱਜ ਉਹ ਕਲਗੀਧਰ ਦਾ ਦਰਬਾਰ ਉੱਥੇ ਬਣਿਆ ਹੋਇਆ ਹੈ, ਵਜ਼ੀਰ ਖਾਨ ਨੂੰ ਕੌਣ ਪੁੱਛਦਾ ਹੈ? ਗੁਰੂ ਪਿਆਰੀ ਸਾਧ ਸੰਗਤ ਜੀ, ਪੰਥ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼ ਗ੍ਰੰਥ ਦਾ ਹਵਾਲਾ ਆਪ ਨਾਲ ਬੇਨਤੀ ਕਰਾਂ। ਸਾਹਿਬਜ਼ਾਦਿਆਂ ਨੂੰ ਡਰਾਉਣ ਦੇ ਲਈ ਆਖਿਆ ਗਿਆ, ਕਹਿੰਦੇ ਸਾਹਿਬਜ਼ਾਦਿਓ ਪਿਤਾ ਤੁਮਾਰਾ, ਗੜ ਚਮਕੌਰ ਘੇਰ ਗਹਿ ਮਾਰਾ, ਤਹਿ ਤੁਮਰੇ ਦੋਏ ਭਰਾਤ ਪ੍ਰਹਾਰੇ, ਸੰਗੀ ਸਿੱਖ ਸਗਲ ਸੋ ਮਾਰੇ। ਇਹ ਆਖਿਆ ਗਿਆ, ਕਹਿੰਦੇ ਗੜ ਚਮਕੌਰ ਦੇ ਵਿੱਚ ਤੁਹਾਡੇ ਪਿਤਾ ਨੂੰ ਵੀ ਮਾਰ ਦਿੱਤਾ ਗਿਆ, ਝੂਠ ਬੋਲੇ, ਉਹਨਾਂ ਨੂੰ ਡਰਾਉਣ ਦੇ ਲਈ ਤੁਹਾਡੇ ਦੋ ਭਰਾ ਵੀ ਮਾਰ ਦਿੱਤੇ ਉੱਥੇ, ਜਿਹੜੇ ਨਾਲ ਸਿੰਘ ਸੀ ਉਹ ਵੀ ਅਸੀਂ ਮਾਰ ਦਿੱਤੇ, ਇਸ ਕਰਕੇ ਹੁਣ ਤੁਹਾਡਾ ਕੋਈ ਵਾਲੀ ਵਾਰਸ ਨਹੀਂ, ਤੁਸੀਂ ਦੀਨ ਕਬੂਲ ਕਰ ਲਓ। ਜਿਹੜਾ ਸਾਹਿਬਜ਼ਾਦਿਆਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ, ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ, ਐਸਾ ਕੌਣ ਸਕੇ ਜੋ ਮਾਰਾ, ਵੀ ਇਹੋ ਜਿਹਾ ਕੌਣ ਹੈ ਜਿਹੜਾ ਸਾਡੇ ਪਿਤਾ ਨੂੰ ਮਾਰ ਸਕੇ, ਅਜਿਹਾ ਕੋਈ ਜੰਮਿਆ ਨਹੀਂ ਜਿਹੜਾ ਸਾਡੇ ਪਿਤਾ ਨੂੰ ਮਾਰ ਸਕੇ। ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ, ਐਸਾ ਕੌਣ ਸਕੇ ਜੋ ਮਾਰਾ। ਕਹਿੰਦੇ ਅਸਮਾਨ ਦੀ ਉਦਾਹਰਨ ਦਿੱਤੀ, ਜਿਮ ਅਸਮਾਨ ਕੋ ਕਿਆ ਕੋਈ ਮਾਰੈ, ਕੌਣ ਅੰਧੇਰੀ ਕੋ ਨਿਰਵਾਰੈ। ਕਹਿੰਦੇ ਜਦੋਂ ਹਨੇਰੀ ਚੱਲਦੀ ਹੈ, ਕੌਣ ਖੜ ਸਕਦਾ ਅੱਗੇ? ਜਦੋਂ ਸਾਡੇ ਪਿਤਾ ਜੀ ਜੰਗੇ ਮੈਦਾਨ ਵਿੱਚ ਜਾਂਦੇ ਨੇ, ਕੌਣ ਖੜ ਸਕਦਾ ਅੱਗੇ? ਉਹਨਾਂ ਨੂੰ ਕੋਈ ਮਾਰਨ ਵਾਲਾ ਨਹੀਂ, ਜਿਵੇਂ ਅਸਮਾਨ ਨੂੰ ਕੋਈ ਨਹੀਂ ਮਾਰ ਸਕਦਾ। ਸਾਹਿਬਜ਼ਾਦਿਆਂ ਦੇ ਇਹ ਸੁਣ ਕੇ ਦਲੇਰੀ ਭਰੇ ਬਚਨ ਸਾਰੇ ਹੈਰਾਨ ਹੋ ਗਏ। ਹੁਣ ਸਾਹਿਬਜ਼ਾਦਿਆਂ ਨੂੰ ਆਖਿਆ ਗਿਆ, ਤੁਸੀਂ ਦੀਨ ਕਬੂਲ ਕਰ ਲਵੋ, ਤੁਹਾਨੂੰ ਛੱਡ ਦਿੱਤਾ ਜਾਏਗਾ। ਸਾਹਿਬਜ਼ਾਦਾ ਨੇ ਆਖਿਆ, ਦੀਨ ਕਬੂਲ ਨਹੀਂ ਕਰਨਾ, ਛੱਡਣਾ ਤੁਸੀਂ ਕੋਈ ਹੈ ਨਹੀਂ, ਸਾਨੂੰ ਇਸ ਗੱਲ ਦਾ ਪਤਾ ਹੈ। ਪਰ ਕੋਲੋਂ ਸੁੱਚਾ ਆਨੰਦ ਕਹਿਣ ਲੱਗਿਆ, ਜੇ ਛੱਡ ਦਿੱਤਾ ਜਾਏ ਦੱਸੋ ਫੇਰ ਕੀ ਹੋਏਗਾ, ਫੇਰ ਕੀ ਕਰੋਗੇ? ਸਾਹਿਬਜ਼ਾਦਾ ਨੇ ਆਖਿਆ, ਅਸੀਂ ਸਿੰਘਾਂ ਨੂੰ ਇਕੱਠੇ ਕਰਾਂਗੇ, ਹਥਿਆਰ ਇਕੱਠੇ ਕਰਾਂਗੇ, ਤੁਹਾਡੇ ਨਾਲ ਆ ਕੇ ਫਿਰ ਲੜਾਂਗੇ। ਸੁੱਚਾ ਆਨੰਦ ਕਹਿਣ ਲੱਗਿਆ, ਜੇ ਤੁਸੀਂ ਹਾਰ ਗਏ ਫੇਰ ਕੀ ਕਰੋਗੇ? ਸਾਹਿਬਜ਼ਾਦੇ ਨੇ ਫਿਰ ਆਖਿਆ, ਅਸੀਂ ਫਿਰ ਹਥਿਆਰ ਇਕੱਠੇ ਕਰਾਂਗੇ, ਸਿੰਘ ਇਕੱਠੇ ਕਰਾਂਗੇ, ਔਰ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਜ਼ੁਲਮੀ ਰਾਜ ਦੀ ਜੜ੍ਹਾਂ ਨਹੀਂ ਪੁੱਟ ਦਿੰਦੇ। ਸਾਧ ਸੰਗਤ ਜੀ, ਸੂਬਾ ਸਰਹੰਦ ਹੈਰਾਨ ਹੋ ਗਿਆ, ਕਾਜ਼ੀ ਨੂੰ ਆਖਿਆ ਇਹ ਬੱਚੇ ਦੋਸ਼ੀ ਨੇ, ਬਗਾਵਤ 'ਤੇ ਤੁਲੇ ਹੋਏ ਨੇ, ਇਹਨਾਂ ਨੂੰ ਸਜ਼ਾ ਸੁਣਾਓ। ਕਾਜ਼ੀ ਨੇ ਆਖਿਆ ਇਹ ਮਾਸੂਮ ਨੇ, ਇਹ ਬੇਦੋਸ਼ੇ ਨੇ, ਕੁਰਾਨ ਗ੍ਰੰਥ ਦੇ ਅਨੁਸਾਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਸੁਣਾਈ ਜਾ ਸਕਦੀ। ਸੁੱਚੇ ਨੰਦ ਨੇ ਅੱਗੋਂ ਆਖਿਆ, ਕਹਿੰਦੇ ਨੀਕੇ ਬਾਰਕ ਨਹਿ ਇਹ ਜਾਨੋ, ਨਾਗੋਂ ਕੇ ਪੁੱਤ ਬਖਾਨੋ। ਕਹਿੰਦੇ ਇਹਨਾਂ ਨੂੰ ਤੁਸੀਂ ਭੋਲੇ ਭਾਲੇ ਨਾ ਸਮਝੋ, ਇਹ ਨਾਗ ਦੇ ਪੁੱਤਰ ਨੇ ਸੱਪ ਦੇ ਬੱਚੇ ਨੂੰ ਪਾਲਣਾ ਕੋਈ ਅਕਲਮੰਦੀ ਨਹੀਂ ਹੁੰਦੀ। ਆਪਾਂ ਇਹਨਾਂ ਦੇ ਪਿਤਾ ਨੂੰ ਮਾਰਨ ਦੇ ਲਈ ਕਿੰਨਾ ਯਤਨ ਕਰ ਰਹੇ ਹਾਂ, ਅਤੇ ਇਹਦੇ ਬੱਚਿਆਂ ਨੂੰ ਪਾਲਣਾ ਕਿੱਥੋਂ ਦੀ ਅਕਲਮੰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਸਾਹਿਬਜ਼ਾਦਿਆਂ ਨੂੰ ਪੁੱਛਿਆ ਗਿਆ, ਤੁਸੀਂ ਦੀਨ ਕਬੂਲ ਕਰ ਲਵੋ, ਤੁਹਾਨੂੰ ਛੱਡ ਦਿੱਤਾ ਜਾਏਗਾ। ਪਰ ਸਾਹਿਬਜ਼ਾਦੇ ਨੇ ਫਿਰ ਅੱਗੋਂ ਉਹੀ ਜਵਾਬ ਦਿੱਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਉਪਰੰਤ ਕਾਜ਼ੀ ਨੂੰ ਕਹਿ ਕੇ ਫਤਵਾ ਦਵਾਇਆ ਗਿਆ। ਸ਼ੇਰ ਮੁਹੰਮਦ ਖਾਨ ਨੇ ਵਿਰੋਧ ਕੀਤਾ ਵੀ ਕੁਰਾਨ ਦੀ ਤੁਸੀਂ ਕੋਈ ਸੇਵਾ ਨਹੀਂ ਕਰ ਰਹੇ, ਇਹ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਵੇਲੇ, ਮੁਸਲਮਾਨ ਕੌਮ ਦੀ ਤੁਸੀਂ ਕੋਈ ਸੇਵਾ ਨਹੀਂ ਕਰ ਰਹੇ, ਇਹ ਕਲੰਕ ਖੱਟ ਰਹੇ ਹੋ। ਪਰ ਕਾਜ਼ੀ ਨੇ ਫਤਵਾ ਸੁਣਾ ਦਿੱਤਾ, ਫਤਿਹ ਅਨੁਸਾਰ ਤਾਲੀਮ ਹੋਈ। ਇਤਿਹਾਸ ਦੱਸਦਾ ਕੋਈ ਜਲਾਦ ਤਿਆਰ ਨਾ ਹੋਵੇ, ਪਰ ਉਸ ਵੇਲੇ ਸਮਾਣੇ ਦੇ ਦੋ ਜਲਾਦ, ਦੇਖੋ ਇਹ ਵੀ ਕੁਦਰਤੀ ਹੈ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਵੀ ਸਮਾਣੇ ਦਾ ਹੀ, ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਵੀ ਸਮਾਣੇ ਦੇ ਹੀ, ਦੋ ਜਲਾਦ ਸ਼ਾਸਲ ਬੇਗ ਅਤੇ ਬਾਸਲ ਬੇਗ ਇਹ ਸਰਹੰਦ ਆਏ। ਇਹਨਾਂ ਦੀ ਤਾਰੀਖ ਸੀ, ਕੋਈ ਕੇਸ ਚੱਲਦਾ ਸੀ। ਵਜ਼ੀਰ ਖਾਨ ਨੇ ਇਹਨਾਂ ਨੂੰ ਆਖਿਆ, ਤੁਹਾਨੂੰ ਮੈਂ ਕੇਸ ਵਿੱਚੋਂ ਬਰੀ ਕਰ ਦਿਆਂਗਾ, ਤੁਸੀਂ ਸਾਹਿਬਜ਼ਾਦਿਆਂ ਨੂੰ ਜੇ ਸ਼ਹੀਦ ਕਰ ਦੇਵੋ। ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ, ਸਾਹਿਬਜ਼ਾਦਿਆਂ ਨੂੰ ਦਰਬਾਰ ਵਿੱਚ ਖੜ੍ਹਾ ਕਰਕੇ ਆਲੇ ਦੁਆਲੇ ਕੰਧ ਉਸਾਰੀ ਗਈ, ਅਤੇ ਸਾਹਿਬਜ਼ਾਦੇ ਅਖੀਰਲੇ ਦਮ ਤੱਕ ਆਪਣੇ ਦੀਨ 'ਤੇ ਕਾਇਮ ਰਹੇ। ਦੀਵਾਰ ਵਿੱਚ ਚਣੇ ਗਏ, ਸਾਹ ਰੁਕਣ ਲੱਗਿਆ। ਜਦੋਂ ਸਾਹ ਰੁਕਣ ਲੱਗਿਆ, ਉਸ ਵੇਲੇ ਸ਼ਾਸਲ ਬੇਗ ਬਾਸਲ ਬੇਗ ਨੇ ਤਲਵਾਰ ਦਾ ਵਾਰ ਕਰਕੇ ਸਿਰ ਧੜ ਨਾਲੋਂ ਅਲੱਗ ਕਰ ਦਿੱਤੇ। ਉਹ ਸ਼ਹਾਦਤ ਦਾ ਜਾਮ ਪੀ ਗਏ, ਪਰ ਹਕੂਮਤ ਦੀ ਹਾਰ ਹੋ ਗਈ। ਵਜ਼ੀਰ ਖਾਨ ਨੇ ਟਿੱਲ ਲਾ ਲਿਆ, ਕਾਜ਼ੀ ਨੇ ਟਿੱਲ ਲਾ ਲਿਆ, ਸੁੱਚੇ ਨੰਦ ਨੇ ਟਿੱਲ ਲਾ ਲਿਆ, ਈਨ ਮਨਵਾ ਲਈਏ। ਪਰ ਉਹ ਈਨ ਨਹੀਂ ਮਨਵਾ ਸਕੇ, ਹਕੂਮਤ ਦੀ ਹਾਰ ਹੋ ਗਈ ਅਤੇ ਸਾਹਿਬਜ਼ਾਦਿਆਂ ਦੀ ਜਿੱਤ ਹੋਈ। ਗੁਰੂ ਪਿਆਰੀ ਸਾਧ ਸੰਗਤ ਜੀ, ਇਤਿਹਾਸ ਵਿੱਚ ਲਿਖਿਆ ਹੈ, ਕਹਿੰਦੇ ਸਾਸਲ ਬੇਗ ਅਰ ਬਾਸਲ ਬੇਗ, ਉਭੈ ਜਲਾਦਨ ਖਿੱਚ ਕੈ ਤੇਗ, ਤਿਸੀ ਠੌਰ ਖਰਿਓ ਕੇ ਸੀਸ, ਉਸੇ ਨੀਹਾਂ ਵਿੱਚ ਖੜੇ ਹੋ ਜਾਂਦੇ। ਕਹਿੰਦੇ ਸੀਸ ਤੁਰਤ ਉਤਾਰੇ ਦੁਸ਼ਟੈ ਰੀਸ, ਤੇਰਾ ਪੋ ਥਾ ਮੰਗਲਵਾਰ, ਸਾਰੇ ਸ਼ਹਿਰ ਮੈਂ ਮਚਿਓ ਹਾਹਾਕਾਰ। ਸਾਹਿਬਜ਼ਾਦੇ ਸ਼ਹੀਦ ਹੋ ਗਏ। ਨੂਰੇ ਮਾਹੀ ਨੇ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਖਬਰ ਸੁਣਾਈ। ਉਹਨੇ ਆਖਿਆ, ਮਹਾਰਾਜ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ। ਕਲਗੀਧਰ ਪਿਤਾ ਜੀ ਨੇ ਆਖਿਆ, ਧੰਨ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਮੇਰੀ ਲਾਜ ਰੱਖ ਲਈ ਹੈ, ਨਹੀਂ ਤਾਂ ਛੋਟੇ ਬੱਚਿਆਂ ਨੂੰ ਡਰਾ ਕੇ ਜੋ ਮਰਜ਼ੀ ਕਰਵਾਇਆ ਜਾ ਸਕਦਾ ਸੀ। ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਲਗੀਧਰ ਪਿਤਾ ਨੇ। ਸਾਧ ਸੰਗਤ ਜੀ, ਉਸ ਵੇਲੇ ਫਿਰ ਮਾਤਾ ਗੁਜਰੀ ਨੂੰ ਜਦੋਂ ਖਬਰ ਪਹੁੰਚੀ, ਇਤਿਹਾਸਕਾਰ ਕਈ ਲਿਖਦੇ ਨੇ ਮਾਤਾ ਗੁਜਰੀ ਜੀ ਬੇਹੋਸ਼ ਹੋ ਗਏ, ਇਹ ਗੱਲ ਬਿਲਕੁਲ ਗਲਤ ਹੈ। ਮਾਤਾ ਗੁਜਰੀ ਜੀ ਇੰਨੇ ਡਰਪੋਕ ਨਹੀਂ ਸੀ, ਇੰਨੇ ਕੰਮ ਦਿਲ ਵਾਲੇ ਨਹੀਂ ਸੀ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਏ ਨਾ ਅਨੰਦਪੁਰ ਸਾਹਿਬ, ਅਤੇ ਕੀਰਤਪੁਰ ਸਾਹਿਬ ਜਦੋਂ ਸੀਸ ਲੈ ਕੇ ਪਹੁੰਚੇ, ਪਾਲਕੀ ਵਿੱਚ ਲੈ ਕੇ ਉਸ ਵੇਲੇ ਅਨੰਦਪੁਰ ਸਾਹਿਬ ਲੈ ਗਏ, ਉਸ ਵੇਲੇ ਮਾਤਾ ਗੁਜਰ ਕੌਰ ਵੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਆਏ ਸੀ। ਜਦੋਂ ਸਤਿਗੁਰ ਤੇਗ ਬਹਾਦਰ ਸਾਹਿਬ ਦਾ ਸੀਸ ਪਾਲਕੀ ਸਾਹਿਬ ਵਿੱਚ ਪਿਆ ਸੀ, ਤਾਂ ਉਸ ਵੇਲੇ ਮਾਤਾ ਗੁਜਰ ਕੌਰ ਨੇ ਅਰਦਾਸ ਕੀਤੀ ਸੀ, ਹੇ ਪਤੀ ਦੇਵ ਤੇਰੀ ਨਿਭ ਗਈ ਹੈ ਅਤੇ ਮੇਰੀ ਅਰਦਾਸ ਹੈ ਮੇਰੀ ਵੀ ਇਸੇ ਤਰ੍ਹਾਂ ਨਿਭ ਜਾਵੇ। ਜਿਹੜੀ ਮਾਤਾ ਤਿੰਨ ਦਿਨ ਸਾਹਿਬਜ਼ਾਦਿਆਂ ਨੂੰ ਇਹ ਸਬਕ ਸਿਖਾਉਂਦੀ ਰਹੀ, ਦੀਨ ਨਹੀਂ ਕਬੂਲ ਕਰਨਾ, ਡੋਲਣਾ ਨਹੀਂ, ਆਪਣੇ ਦਾਦੇ ਦੇ ਵਾਂਗ ਸ਼ਹੀਦ ਹੋ ਜਾਣਾ, ਉਹ ਮਾਤਾ ਦਾ ਇੰਨਾ ਹੀ ਡਰਪੋਕ ਦਿਲ ਨਹੀਂ। ਦਰਅਸਲ ਸੂਬੇ ਸਰਹੰਦ ਨੂੰ ਗੁੱਸਾ ਆ ਗਿਆ ਵੀ ਇਸ ਮਾਤਾ ਦੇ ਸਿਖਾਏ ਹੋਏ ਸਾਹਿਬਜ਼ਾਦੇ ਅਸੀਂ ਇਹਨਾਂ ਨੂੰ ਦੀਨ ਨਹੀਂ ਮਨਵਾ ਸਕੇ, ਸਾਡੀ ਹਾਰ ਹੋਈ ਹੈ। ਸੂਬਾ ਸਰਹੰਦ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨਾ ਨਹੀਂ ਸੀ ਚਾਹੁੰਦਾ, ਉਹ ਦੀਨ ਮਨਵਾਉਣਾ ਚਾਹੁੰਦਾ ਸੀ ਤਾਂ ਕਿ ਮੈਂ ਇਸਲਾਮ ਦੇ ਵਿੱਚ ਇਹਨਾਂ ਨੂੰ ਲਿਆ ਕੇ ਔਰੰਗਜ਼ੇਬ ਬਾਦਸ਼ਾਹ ਤੋਂ ਇਨਾਮ ਪ੍ਰਾਪਤ ਕਰਾਂ। ਪਰ ਉਹਨੇ ਵੇਖਿਆ ਇਹ ਪਿੱਛੇ ਸਭ ਕੁਝ ਮਾਤਾ ਗੁਜਰ ਕੌਰ ਹੈ। ਅਤੇ ਸਾਧ ਸੰਗਤ ਜੀ, ਜਿਵੇਂ ਅੱਜ ਕੱਲ੍ਹ ਵੀ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ, ਉਸ ਵੇਲੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਥੱਲੇ ਸਿੱਟਿਆ ਗਿਆ ਅਤੇ ਆਖਿਆ ਇਹ ਗਿਆ, ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦੁੱਖ ਨਹੀਂ ਚੱਲ ਸਕੇ ਅਤੇ ਗਸ਼ੀ ਖਾ ਕੇ ਥੱਲੇ ਡਿੱਗ ਗਏ। ਨਹੀਂ, ਉਹ ਮਾਤਾ ਗੁਜਰ ਕੌਰ ਜਿਹਦੇ ਬਾਰੇ ਕਵੀ ਨੇ ਇਹ ਲਿਖਿਆ, ਚਰਨ ਸਿੰਘ ਸਫਰੀ ਨੇ, ਜਦੋਂ ਮਾਤਾ ਗੁਜਰ ਕੌਰ ਨੂੰ ਸੁਨੇਹਾ ਮਿਲਿਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਉਹਨੇ ਅੱਗੋਂ ਇਸ ਤਰ੍ਹਾਂ ਆਖਿਆ। ਮਾਤਾ ਗੁਜਰੀ ਜੀ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ, ਫੇਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਮੈਨੂੰ ਵੀ ਕਹਿੰਦੀ ਚੱਲ ਗੁਜਰੀ। ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਉਹ ਸਿਰ ਤੇ ਮੈਂ ਚੱਲ ਗੁਜਰੀ। ਮਾਤਾ ਗੁਜਰ ਤਾਂ ਇੰਨੀ ਮਹਾਨ ਹੈ, ਉਹਨਾਂ ਸਾਹਿਬਜ਼ਾਦਿਆਂ ਨੂੰ ਅਰਸਾਕਾ ਚਮਕੌਰ ਸਾਹਿਬ ਦੇ ਸਾਰੇ ਸੇਵ ਸਿੰਘਾਂ ਨੂੰ ਸਾਹਿਬਜ਼ਾਦਿਆਂ ਨੂੰ ਕੋਟ ਕੋਟ ਪ੍ਰਣਾਮ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਮੁੱਖ ਵਾਕ ਦੀ ਕਥਾ ਆਪਾਂ ਕਰਨੀ ਹੈ, ਪਰ ਇੱਕ ਗੱਲ ਕਹਾਂ, ਆਸ਼ਕ ਜੋ ਸ਼ਹਾਦਤ ਕੇ ਹੈ ਵੋ ਜੀਣਾ ਛੋੜ ਦੇਤੇ ਹੈ, ਖਿਲੋਨਾ ਸਮਝ ਕਰ ਜਿਸਮ ਕੋ ਫੋੜ ਦੇਤੇ ਹੈ, ਨਾ ਤਾਜ ਨਾ ਤਖਤ ਨਾ ਹੋਰੋਂ ਕੀ ਹਸਰਤ, ਖੁਦਾ ਅਗਰ ਖੁਦਾਈ ਵੀ ਦੇ ਤੋ ਵੋ ਮੋੜ ਦੇਤੇ ਹੈ। ਇਹੋ ਜਿਹੇ ਸਾਹਿਬਜ਼ਾਦਿਆਂ ਨੂੰ, ਇਹੋ ਜਿਹੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ। ਔਰ ਆਪ ਕੌਮ ਦੇ ਲਈ ਵੀ ਮੈਂ ਬੇਨਤੀ ਕਰਾਂ, ਪਰਵਾਨੇ ਜ਼ਿੰਦਗੀ ਦਾ ਇਤਬਾਰ ਨਹੀਂ ਕਰਦੇ, ਉਹ ਸਮਾਂ ਤੇ ਸੜ ਮਰਨੋਂ ਵੀ ਇਨਕਾਰ ਨਹੀਂ ਕਰਦੇ। ਕੀ ਲੋੜ ਹੈ ਕੌਮ ਨੂੰ ਡੁੱਬ ਮਰਨ ਜੋ ਲੋਕ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੇ। ਤੇ ਸਤਿਕਾਰ ਇਹੀ ਹੈ ਜਿਸ ਆਦਰਸ਼ ਲਈ ਉਹਨਾਂ ਨੇ ਬਲੀਦਾਨ ਕੁਰਬਾਨੀਆਂ ਦਿੱਤੀਆਂ, ਉਹ ਸਿੱਖੀ ਸਰੂਪ ਅਸੀਂ ਸੰਭਾਲ ਕੇ ਰੱਖੀਏ, ਖੰਡੇ ਬਾਟੇ ਦੀ ਪਹੁਲ ਛੱਕ ਕੇ ਗੁਰੂ ਵਾਲੇ ਸਿੰਘ ਸਜੀਏ। ਆਓ ਹੁਣ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ।
ਸੋਰਠ ਮਹਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਂਦੇ ਨੇ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ, ਅਰਾਧਿਆ ਹੈ, ਹੇ ਪਿਆਰੇ, ਉਹਨਾਂ ਦਾ ਸਾਥ ਕਰਨ ਵਾਲੇ ਵੀ ਇਸ ਭਵਸਾਗਰ ਦੇ ਵਿੱਚੋਂ ਪਾਰ ਲੰਘ ਜਾਂਦੇ ਹਨ।
ਤਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਉਹਨਾਂ ਨੂੰ ਸੰਸਾਰ ਦੇ ਵਿੱਚ ਪਾਰ ਲੰਘਣ ਲਈ ਕੋਈ ਰੋਕ ਨਹੀਂ ਸਕਦਾ। ਠਾਕ ਦਾ ਅਰਥ ਹੈ ਰੋਕ ਦੇਣਾ, ਕੋਈ ਨਹੀਂ ਰੋਕ ਸਕਦਾ। ਉਹਨਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ, ਸਤਿਗੁਰ ਦੀ ਸੇਵਾ ਕੀਤੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਅੰਮ੍ਰਿਤਮਈ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਉਸ ਦਾ ਰਸ ਪ੍ਰਾਪਤ ਕਰ ਲਿਆ ਹੁੰਦਾ ਹੈ।
ਬੂਢੇ ਪਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ।
ਜਿਹੜੇ ਪਰਮੇਸ਼ਰ ਦੇ ਭੈ ਵਿੱਚ ਨਹੀਂ ਰਹਿੰਦੇ ਉਹ ਪਾਪ ਕਰਮ ਕਰਦੇ ਨੇ, ਪਾਪਾਂ ਦੇ ਭਾਰ ਥੱਲੇ ਫਿਰ ਉਹ ਦਬੇ ਰਹਿੰਦੇ ਹਨ। ਪਰ ਮਹਾਰਾਜ ਕਹਿੰਦੇ ਨੇ ਜੇ ਉਹਨਾਂ ਤੇ ਵੀ ਕਿਰਪਾ ਹੋ ਜਾਏ ਤਾਂ ਉਹ ਫਿਰ ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਉਹ ਵੀ ਇਸ ਭਵ ਸਾਗਰ ਤੋਂ ਤਰ ਸਕਦੇ ਹਨ।
ਕੀ ਤੂੰ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾਹ।
ਹੇ ਸਤਿਗੁਰੂ ਜੀ, ਤੇਰੀ ਸਿਫ ਸਲਾਹ ਕਰਨ ਦੀ ਲੋੜ ਹੈ, ਤੂੰ ਸਿਫ ਸਲਾਹ ਕਰਨ ਯੋਗ ਹੈ। ਕਹਿੰਦੇ ਜਿਹੜਾ ਤੇਰੀ ਸਿਫ ਸਲਾਹ ਕਰਦਾ ਹੈ, ਜਿਸ ਨੂੰ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਸ ਦੀ ਸੁਰਤ ਇੰਨੀ ਬੁਲੰਦੀਆਂ ਤੇ ਪਹੁੰਚ ਜਾਂਦੀ ਹੈ।
ਬਿਨ ਬੋਹਿਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ।
ਪਰਮੇਸ਼ਰ ਦਾ ਨਾਮ ਇੱਕ ਮਾਨੋ ਭਵ ਸਾਗਰ ਤੋਂ ਪਾਰ ਲੰਘਣ ਲਈ ਜਹਾਜ਼ ਹੈ। ਕਹਿੰਦੇ ਜਿਸ ਕੋਲੇ ਨਾਮ ਰੂਪੀ ਜਹਾਜ਼ ਨਾ ਹੋਏ ਉਹ ਤਾਂ ਇਸ ਭਵ ਸਾਗਰ ਦੇ ਵਿੱਚ ਡੁੱਬਣਾ ਹੀ ਡੁੱਬਣਾ ਹੈ। ਉਸ ਨੂੰ ਦੱਸੋ ਫਿਰ ਪਾਰਲਾ ਕਿਨਾਰਾ ਕਿੱਥੋਂ ਮਿਲ ਸਕਦਾ ਹੈ।
ਰਹਾਓ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨ ਕੋਈ।
ਹੇ ਪਿਆਰੇ, ਭਾਵ ਸਾਧ ਸੰਗਤ ਨੂੰ ਸੰਬੋਧਨ ਕੀਤਾ ਗਿਆ ਹੈ। ਹੇ ਪਿਆਰਿਓ, ਉਸ ਸਲਾਹਣ ਯੋਗ ਪਰਮੇਸ਼ਰ ਦੀ ਸਲਾਹ ਤਾਂ ਕਰੀਏ, ਉਸ ਤੋਂ ਬਿਨਾਂ ਕਿਸੇ ਹੋਰ ਦੂਜੇ ਦੀ ਸਿਫ਼ ਸਲਾਹ ਕਰਨੀ ਜੀਵਨ ਨੂੰ ਬਰਬਾਦ ਕਰਨ ਦੇ ਤੁਲ ਹੈ।
ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ।
ਜਿਹੜਾ ਮੇਰੇ ਪ੍ਰਭੂ ਦੀ ਸਿਫ਼ ਸਲਾਹ ਕਰਦਾ ਹੈ ਉਹ ਭਲਾ ਹੈ, ਚੰਗਾ ਹੈ, ਤੇ ਉਹ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਨਾਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ।
ਜਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ।
ਅਜਿਹੇ ਗੁਰਸਿੱਖਾਂ ਦੀ ਜੇ ਸੰਗਤ ਮਿਲ ਜਾਏ ਹੇ ਪਿਆਰੇ, ਤਾਂ ਮਾਨੋ ਕਹਿੰਦੇ ਜਿਵੇਂ ਦਹੀਂ ਨੂੰ ਰਿੜ ਕੇ ਮੱਖਣ ਪ੍ਰਾਪਤ ਕਰ ਲਈਦਾ ਹੈ ਤਤ ਸਾਰ, ਇਵੇਂ ਉਹ ਜ਼ਿੰਦਗੀ ਦੇ ਤਤ ਨੂੰ ਸਮਝ ਲੈਂਦਾ ਹੈ ਵੀ ਮੇਰਾ ਤਤ, ਮੇਰਾ ਮੁੱਖ ਮਨੋਰਥ ਪਰਮੇਸ਼ਰ ਦੀ ਬੰਦਗੀ ਕਰਨਾ ਹੈ।
ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ।
ਪਰਵਾਨਾ ਦਾ ਅਰਥ ਹੈ ਰਾਹਦਾਰੀ। ਮਹਾਰਾਜ ਕਹਿੰਦੇ ਨੇ ਉਹਦੇ ਕੋਲ ਇੱਜ਼ਤ ਪਰਮੇਸ਼ਰ ਦੇ ਦਰਬਾਰ ਵਿੱਚ ਪ੍ਰਾਪਤ ਕਰਨ ਲਈ ਮਨ ਨੂੰ ਰਾਹਦਾਰੀ ਮਿਲ ਜਾਂਦੀ ਹੈ। ਇਹ ਨਾਮ ਜਪਿਆ ਹੋਇਆ ਰਾਹਦਾਰੀ ਹੈ, ਤੇ ਇਸ ਤਰ੍ਹਾਂ ਨਾਮ ਦਾ ਨਿਸ਼ਾਨ, ਪ੍ਰਵਾਨਗੀ ਦਾ ਨਿਸ਼ਾਨ ਉਹਦੇ ਜੀਵਨ ਦੇ ਉੱਤੇ ਪੈ ਜਾਂਦਾ ਹੈ।
ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ।
ਭਾਈ ਇਹ ਹੁਕਮੀ ਦਾ ਹੁਕਮ ਪਛਾਣ ਕਿ ਜੋ ਵੀ ਆਇਆ ਹੈ ਇੱਥੇ ਉਹ ਆਪਣੇ ਕਰਮਾਂ ਦੇ ਲੇਖ ਇੱਥੋਂ ਲਿਖ ਕੇ ਜਾਏਗਾ, ਤਾਂ ਤੇ ਮੰਦੇ ਕਰਮਾਂ ਦੇ ਲੇਖ ਲਿਖਣ ਦੀ ਬਜਾਏ ਚੰਗੇ ਕਰਮਾਂ ਦੇ ਲੇਖ ਹੀ ਲਿਖ ਕੇ ਜਾਣਾ ਚਾਹੀਦਾ ਹੈ।
ਗੁਰ ਬਿਨਾਂ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਤਾਣ।
ਜੋ ਸੱਚੇ ਦਾ ਤਾਣ ਭਾਵ ਸਾਰਿਆਂ ਤੋਂ ਵੱਡਾ ਤਾਕਤਵਰ ਹੈ, ਉਸ ਦਾ ਹੁਕਮ ਗੁਰੂ ਤੋਂ ਬਿਨਾਂ ਸਮਝਿਆ ਨਹੀਂ ਜਾ ਸਕਦਾ। ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣ ਦੀ ਜ਼ਰੂਰਤ ਹੈ।
ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਜਾਰ।
ਹੁਕਮ ਦੇ ਅੰਦਰ ਹੀ ਜੀਵ ਸੰਸਾਰ ਵਿੱਚ ਆਉਂਦਾ ਹੈ, ਮਾਤਾ ਦੇ ਗਰਭ ਦੇ ਵਿੱਚ ਆਉਂਦਾ ਹੈ।
ਹੁਕਮੈ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ।
ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਹੁੰਦਾ ਹੈ, ਇਹ ਵੀ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਹੈ, ਤੇ ਫਿਰ 10 ਮਹੀਨਿਆਂ ਬਾਅਦ ਹੁਕਮ ਦੇ ਮੁਤਾਬਕ ਹੀ ਸੰਸਾਰ ਦੇ ਵਿੱਚ ਜਨਮ ਹੁੰਦਾ ਹੈ।
ਗੁਰਮੁਖ ਦਰਗਾਹ ਜਾਣੀਐ ਪਿਆਰੇ ਚੱਲੈ ਕਾਰਜ ਸਾਰ।
ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹੜਾ ਆਪਣਾ ਜ਼ਿੰਦਗੀ ਦਾ ਕਾਰਜ ਨਾਮ ਸਿਮਰ ਕੇ ਸਵਾਰ ਲੈਂਦਾ ਹੈ, ਉਹ ਦਰਗਾਹ ਦੇ ਵਿੱਚ ਜਾਣਿਆ ਜਾਂਦਾ ਹੈ, ਭਾਵ ਦਰਗਾਹ ਵਿੱਚ ਉਹਦਾ ਮਾਨ ਸਨਮਾਨ ਹੁੰਦਾ ਹੈ।
ਹੁਕਮੈ ਅੰਦਰ ਆਇਆ ਪਿਆਰੀ, ਹੁਕਮੈ ਜਾਂਦੋ ਜਾਏ।
ਹੁਕਮ ਦੇ ਅੰਦਰ ਹੀ ਜੀਵ ਸੰਸਾਰ ਵਿੱਚ ਆਉਂਦਾ ਹੈ ਤੇ ਹੁਕਮ ਦੇ ਅਨੁਸਾਰ ਹੀ ਸੰਸਾਰ ਤੋਂ ਉਸ ਨੂੰ ਜਾਣਾ ਪੈਂਦਾ ਹੈ।
ਹੁਕਮੈ ਬੰਨ ਚਲਾਈਐ ਪਿਆਰੇ, ਮਨ ਮੁਖ ਲਹਿ ਸਜਾਏ।
ਨਾਮ ਤੋਂ ਟੁੱਟਿਆ ਮਨੁੱਖ ਹੁਕਮ ਅਨੁਸਾਰ ਹੀ ਉਸ ਨੂੰ ਬੰਨ ਕੇ ਜਮਦੂਤ ਲੈ ਕੇ ਜਾਂਦੇ ਹਨ ਤੇ ਉਹਨਾਂ ਮਨਮੁੱਖਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਸਜਾਵਾਂ ਮਿਲਦੀਆਂ ਹਨ।
ਹੁਕਮੈ ਸ਼ਬਦ ਪਛਾਣੀਐ ਪਿਆਰੇ, ਦਰਗਾਹ ਪੈਦਾ ਜਾਏ।
ਜਿਨ੍ਹਾਂ ਨੇ ਹੁਕਮ ਦੇ ਅਨੁਸਾਰ ਹੀ ਗੁਰੂ ਦੀ ਸੰਗਤ ਕੀਤੀ, ਗੁਰੂ ਦਾ ਉਪਦੇਸ਼ ਕਮਾਇਆ, ਕਹਿੰਦੇ ਉਹ ਦਰਗਾਹ ਦੇ ਵਿੱਚ ਉਹਨਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਹੁੰਦੀ ਹੈ।
ਹੁਕਮੈ ਗਣਤ ਗਣਾਈਐ ਪਿਆਰੇ, ਹੁਕਮੈ ਹਉਮੈ ਦੋਏ।
ਹੁਕਮ ਦੇ ਅੰਦਰ ਹੀ ਮਨੁੱਖ ਮਾਇਆ ਦੀ ਗਿਣਤੀਆਂ ਮਿਣਤੀਆਂ ਵਿੱਚ ਪਿਆ ਰਹਿੰਦਾ ਹੈ। ਹੁਕਮ ਅਧੀਨ ਹੀ ਮਨੁੱਖ ਜੋ ਦਵੈਤ ਪੈਦਾ ਕਰਨ ਵਾਲੀ ਮਾਇਆ ਹੈ ਉਸ ਨੂੰ ਵਰਤ ਕੇ ਹਉਮੈ ਅਧੀਨ ਰਹਿੰਦਾ ਹੈ।
ਹੁਕਮੈ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ।
ਫਿਰ ਅਵਗਣਾਂ ਨੂੰ ਕਮਾਣ ਕਰਕੇ ਮਨੁੱਖ ਪਛਤਾਉਂਦਾ ਹੈ, ਰੋਂਦਾ ਹੈ ਜਦੋਂ ਸੰਸਾਰ ਤੋਂ ਜਾਂਦਾ ਹੈ। ਇਸ ਲਈ ਦਰਗਾਹ ਦੇ ਵਿੱਚ ਫਿਰ ਹੁਕਮ ਉਹ ਤੇ ਵਾਪਰਦਾ ਹੈ, ਉਸ ਨੂੰ ਜਨਮਾਂ ਜਨਮਾਤਰਾਂ ਦੇ ਚੱਕਰ ਵਿੱਚ ਪਾਇਆ ਜਾਂਦਾ ਹੈ।
ਹੁਕਮ ਸਿੰਜਾ ਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਜੇ ਪਰਮੇਸ਼ਰ ਦਾ ਸ਼ਾਹ ਦਾ ਹੁਕਮ ਸਮਝਿਆ ਜਾਏ, ਸੱਚ ਨਾਲ ਜੁੜਿਆ ਜਾਏ ਤਾਂ ਉਸ ਨੂੰ ਪਰਮੇਸ਼ਰ ਦੇ ਦਰਬਾਰ ਵਿੱਚ ਵਡਿਆਈ ਵੀ ਪ੍ਰਾਪਤ ਹੁੰਦੀ ਹੈ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਉ।
ਇਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਜਪਣਾ ਬੜਾ ਔਖਾ ਹੈ। ਔਖਾ ਇਸ ਲਈ ਹੈ ਕਿਉਂਕਿ ਕਲਯੁੱਗ ਦਾ ਪ੍ਰਭਾਵ ਹੋਣ ਕਰਕੇ ਮਨ ਮਾਇਆ ਦੇ ਨਾਲ ਹੀ ਜੁੜਿਆ ਰਹਿੰਦਾ ਹੈ।
ਜਿਨੀ ਸੋ ਸਲਾਹਿਆ ਪਿਆਰੇ, ਰਹੋ ਤਿਨ ਬਲਿਹਾਰੈ ਜਾਓ।
ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਸਿਫ ਸਲਾਹ ਕੀਤੀ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ, ਨਜ਼ਰੀ ਮੇਲ ਮਿਲਾਓ।
ਮਹਾਰਾਜ ਅਰਦਾਸ ਕਰਦੇ ਨੇ ਹੇ ਵਾਹਿਗੁਰੂ, ਮੈਨੂੰ ਉਹਨਾਂ ਨਾਲ ਮਿਲਾਪ ਕਰਾਓ ਬਖਸ਼ਿਸ਼ ਕਰਕੇ ਜਿਨ੍ਹਾਂ ਨੇ ਨਾਮ ਜਪ ਕੇ ਸੰਤੋਖ ਵਾਲਾ ਜੀਵਨ ਬਣਾਇਆ ਹੈ।
ਕਾਇਆ ਕਾਗਦ ਜੇ ਥੀਏ ਪਿਆਰੇ, ਮਨ ਮਸਵਾਣੀ ਧਾਰ।
ਮਹਾਰਾਜ ਕਹਿੰਦੇ ਨੇ ਜੇ ਇਸ ਕਾਇਆ ਨੂੰ ਕਾਗਦ ਬਣਾ ਲਿਆ ਜਾਏ ਤੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਿਆ ਜਾਵੇ।
ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ।
ਲਲਤਾ ਕਹਿੰਦੇ ਨੇ ਜੀਵ ਨੂੰ, ਕਹਿੰਦੇ ਜੀਵ ਨੂੰ ਜੇ ਕਲਮ ਬਣਾ ਲਿਆ ਜਾਏ ਤਾਂ ਫਿਰ ਉਸ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਮਨ ਦੇ ਅੰਦਰ, ਜੀਵਨ ਦੇ ਅੰਦਰ ਲਿਖਿਆ ਜਾਵੇ।
ਧਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰਤਾਰ।
ਉਹ ਲਿਖਾਰੀ ਧੰਤਾ ਯੋਗ ਹੈ, ਵਡਭਾਗਾ ਹੈ ਜਿਸਨੇ ਆਪਣੇ ਹਿਰਦੇ ਅੰਦਰ ਸੱਚੇ ਪਰਮੇਸ਼ਰ ਦੇ ਨਾਮ ਨੂੰ ਉੱਕਰ ਲਿਆ ਹੈ, ਲਿਖ ਲਿਆ ਹੈ। ਇੱਥੇ ਸ਼ਬਦ ਦੀ ਵਿਚਾਰ ਸਮਾਪਤ ਹੈ ਜੀ। ਦਾਸ ਦੀ ਵੈਸੇ ਵਿਚਾਰ ਹੁੰਦੀ ਹੈ ਜੋ ਮੁੱਖ ਵਾਕ ਆਇਆ, ਵਿਸ਼ੇਸ਼ ਤੌਰ 'ਤੇ ਉਸ ਸ਼ਬਦ ਦੀ ਹੀ ਵਿਚਾਰ ਕੀਤੀ ਜਾਏ, ਪਰ ਇਤਿਹਾਸਕ ਦਿਹਾੜੇ ਹੋਣ ਕਰਕੇ ਇਤਿਹਾਸ ਦੀ ਵੀ ਵਿਚਾਰ ਜ਼ਰੂਰੀ ਸੀ। ਸੋ ਹੋਈਆਂ ਭੁੱਲਾਂ ਤੋਂ ਖਿਮਾ। ਸਿੰਘ ਸਾਹਿਬ ਹੈੱਡ ਗ੍ਰੰਥ ਸਾਹਿਬ ਦਾ ਧੰਨਵਾਦ, ਸਾਰੇ ਪ੍ਰਬੰਧ ਦਾ ਧੰਨਵਾਦ। ਆਓ ਸ਼ਬਦ ਦੀ ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਆਇਆ ਕਾਗਦ ਜੇ ਥੀਆ ਪਿਆਰੇ, ਮਨ ਮਸਵਾਣੀ ਧਾਰ। ललता लेखन सच की प्यारे हर गुण लिखो हो विचार तन लेखारी नानका प्यारे साच लिखै उरतार वाहिगुरु जी का खालसा वाहिगुरु जी की फतेह।